ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾਜ਼ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਯਿਸੂ ਮਸੀਹ ਦੀ ਇੱਕ ਤਮਸੀਲ ਦੇ ਬਾਰੇ ਦੱਸਾਂਗੀ, ਜਿਹਦੇ 'ਚ ਯਿਸੂ ਮਸੀਹ ਨੇ ਇੱਕ ਅਕਲਮੰਦ ਅਤੇ ਇੱਕ ਬੇਵਕੂਫ ਦਾ ਜ਼ਿਕਰ ਕੀਤਾ ਹੈ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਮੱਤੀ ਰਸੂਲ ਦੀ ਅੰਜੀਲ ਇਹਦੇ 7ਵੇਂ ਬਾਪ ਦੀ 24ਵੀਂ ਆਇਤ ਤੋਂ ਲੈ ਕੇ 27ਵੀਂ ਆਇਤ ਤੱਕ ਪੜ੍ਹੀਏ, ਤਾਂ ਇੱਥੇ ਇਹ ਲਿਖਿਆ ਹੈ ਕਿ ਬਸ ਜਿਹੜਾ ਕੋਈ ਮੇਰੀਆਂ ਇਹ ਗੱਲਾਂ ਸੁਣਦਾ ਹੈ ਅਤੇ ਉਹਨਾਂ 'ਤੇ ਅਮਲ ਕਰਦਾ ਹੈ, ਉਹ ਉਸ ਅਕਲਮੰਦ ਆਦਮੀ ਦੀ ਮਾਨੇ ਦੇ ਠਹਿਰੇਗਾ ਜਿਹਨੇ ਚਟਾਨ 'ਤੇ ਆਪਣਾ ਘਰ ਬਣਾਇਆ ਅਤੇ ਮੀਂਹ ਬਰਸਿਆ ਅਤੇ ਪਾਣੀ ਚੜ੍ਹਿਆ ਅਤੇ ਆਂਧੀਆਂ ਚੱਲੀਆਂ, ਉਸ ਘਰ ਨੂੰ ਟੱਕਰਾਂ ਵੀ ਲੱਗੀਆਂ ਲੇਕਿਨ ਉਹ ਨਾ ਡਿੱਗਾ ਕਿਉਂਕਿ ਉਹਦੀ ਬੁਨਿਆਦ ਚਟਾਨ 'ਤੇ ਰੱਖੀ ਗਈ ਸੀ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਇੱਥੇ ਸਾਨੂੰ ਇਹ ਯਾਦ ਦਿਲਾਉਣਾ ਚਾਹੁੰਦੇ ਨੇ ਕਿ ਸਿਰਫ ਸੁਣਨਾ ਹੀ ਕਾਫੀ ਨਹੀਂ, ਬਲਕਿ ਉਹਨਾਂ ਗੱਲਾਂ ਨੂੰ ਜਿਹੜੀਆਂ ਮੈਂ ਬਿਆਨ ਕਰਨਾ ਵਾਂ, ਉਹਨਾਂ ਨੂੰ ਸੁਣ ਕੇ ਉਹਨਾਂ ਦੇ ਮਾਇਨੇ ਸਮਝਣ ਦੀ ਕੋਸ਼ਿਸ਼ ਕਰਨਾ, ਅਤੇ ਫਿਰ ਜਿੰਨੀ ਸਮਝ ਆਉਂਦੀ ਹੈ ਉਹਦੀ ਰੋਸ਼ਨੀ 'ਚ ਅਮਲ ਪੈਰਾ ਹੋਣਾ। ਕਿਉਂਕਿ ਖੁਦਾਵੰਦ ਦੇ ਅਹਿਕਾਮ ਨੂੰ ਸੁਣ ਕੇ ਉਹਨਾਂ 'ਤੇ ਅਮਲ ਨਾ ਕਰਨਾ ਇਹ ਖਤਰੇ ਤੋਂ ਖਾਲੀ ਨਹੀਂ। ਸੁਣਨ ਦੇ ਬਾਅਦ ਸਾਡੀ ਇਹ ਜ਼ਿੰਮੇਦਾਰੀ ਬਣ ਜਾਂਦੀ ਹੈ ਕਿ ਸੁਣੇ ਹੋਏ ਨੂੰ ਅਮਲੀ ਜਾਮਾ ਵੀ ਪਹਿਨਾਇਆ ਜਾਏ, ਕਿਉਂਕਿ ਖੁਦਾਵੰਦ ਦੇ ਬੱਚੇ ਅਤੇ ਬੱਚੀਆਂ ਉਹੀ ਨੇ ਜਿਹੜੇ ਕਿ ਉਹਦੇ ਰੂਹ ਦੀ ਹਦਾਇਤ ਦੇ ਮੁਤਾਬਿਕ ਚੱਲਦੇ ਨੇ। ਪਿਆਰੇ ਬੱਚੋ, ਯਾਦ ਰੱਖੋ ਕਿ ਅਮਲ ਕਰਨ ਵਾਲਾ ਸ਼ਖਸ ਉਸ ਸ਼ਖਸ ਦੀ ਮਾਨੀ ਦੇ ਜਿਹਨੇ ਚਟਾਨ 'ਤੇ ਆਪਣਾ ਘਰ ਬਣਾਇਆ, ਜੋ ਯਿਸੂ ਮਸੀਹ ਏ। ਇਨਫਰਾਦੀ ਤੌਰ 'ਤੇ ਮਜਮੂਈ ਤੌਰ 'ਤੇ ਉਹੀ ਕਲੀਸੀਆ ਅਤੇ ਉਹੀ ਸ਼ਖਸ ਅਕਲਮੰਦ ਠਹਿਰਦਾ ਏ ਜਿਹਦੀ ਬੁਨਿਆਦ ਮਸੀਹ ਯਿਸੂ 'ਤੇ ਵੇ, ਜਿਹੜਾ ਕਿ ਜ਼ਮਾਨਿਆਂ ਦੀ ਚਟਾਨ ਏ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਲੂਕਾ ਰਸੂਲ ਦੀ ਅੰਜੀਲ ਦੀ 48ਵੀਂ ਆਇਤ ਨੂੰ ਪੜ੍ਹੀਏ, ਅਤੇ ਇਹਦੇ ਮੁਤਾਬਿਕ ਅਸੀਂ ਵੇਖਦੇ ਹਾਂ ਕਿ ਜਿਹੜਾ ਘਰ ਬਣਾਉਣ ਵਾਲਾ ਹੁੰਦਾ ਹੈ ਉਹਨੂੰ ਨੀਂਵ ਖੋਦਣੀ ਹੁੰਦੀ ਹੈ ਤਾਂ ਕਿ ਉਹ ਬੁਨਿਆਦ ਮਜ਼ਬੂਤ ਰੱਖ ਸਕੇ, ਅਤੇ ਮਜ਼ਬੂਤ ਬੁਨਿਆਦ ਦੇ ਲਈ ਜ਼ਿਆਦਾ ਵਕਤ ਅਤੇ ਮਿਹਨਤ ਦਰਕਾਰ ਹੁੰਦੀ ਹੈ। ਮਜ਼ਬੂਤ ਬੁਨਿਆਦ ਦੇ ਬਗੈਰ ਮਜ਼ਬੂਤ ਘਰ ਦੀ ਤਵੱਕਾ ਕਰਨਾ ਬਿਲਕੁਲ ਫਜ਼ੂਲ ਹੈ। ਅਗਰ ਸਾਡੀ ਬੁਨਿਆਦ ਯਿਸੂ ਮਸੀਹ 'ਤੇ ਹੋਏਗੀ ਤਾਂ ਫਿਰ ਅਸੀਂ ਦੁਨੀਆਂ ਦੀਆਂ ਆਜ਼ਮਾਇਸ਼ਾਂ 'ਤੇ ਅਤੇ ਮੁਸੀਬਤਾਂ 'ਤੇ ਗਾਲਿਬ ਆ ਸਕਾਂਗੇ, ਤੇ ਝੂਠੀ ਤਾਲੀਮ ਦਾ ਵੀ ਸਾਡੇ ਤੇ ਕੋਈ ਅਸਰ ਨਹੀਂ ਹੋਏਗਾ। ਪਿਆਰੇ ਬੱਚਿਓ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਿਹੜਾ ਖੁਦਾਵੰਦ ਦੀਆਂ ਗੱਲਾਂ 'ਤੇ ਅਮਲ ਨਹੀਂ ਕਰਦਾ ਉਹ ਉਸ ਬੇਵਕੂਫ ਆਦਮੀ ਦੀ ਮਾਨੀ 'ਤੇ ਜਿਹਨੇ ਕਿ ਰੇਤ 'ਤੇ ਆਪਣਾ ਘਰ ਬਣਾਇਆ, ਯਾਨੀ ਜਿੰਨਾ ਉਹ ਜਾਣਦਾ ਸੀ, ਜਿੰਨਾ ਉਹਨੇ ਸੁਣਿਆ ਸੀ, ਉਹਨੇ ਉਹਦੇ 'ਤੇ ਅਮਲ ਨਾ ਕੀਤਾ। ਅਤੇ ਯਾਦ ਰੱਖੋ ਕਿ ਜਿਹੜਾ ਕੋਈ ਵੀ ਖੁਦਾਵੰਦ ਦੀਆਂ ਇਹ ਗੱਲਾਂ ਸੁਣਦਾ ਹੈ ਅਤੇ ਉਹਨਾਂ 'ਤੇ ਅਮਲ ਨਹੀਂ ਕਰਦਾ ਉਹ ਉਸ ਬੇਵਕੂਫ ਆਦਮੀ ਦੀ ਮਾਨਿਦ ਠਹਿਰੇਗਾ ਜਿਹਨੇ ਕਿ ਆਪਣਾ ਘਰ ਰੇਤ 'ਤੇ ਬਣਾਇਆ ਅਤੇ ਮੀਂਹ ਬਰਸਿਆ ਅਤੇ ਪਾਣੀ ਚੜ੍ਹਿਆ ਅਤੇ ਆਂਧੀਆਂ ਚੱਲੀਆਂ ਅਤੇ ਉਸ ਘਰ ਨੂੰ ਸਦਮਾ ਪਹੁੰਚਿਆ ਅਤੇ ਉਹ ਡਿੱਗ ਗਿਆ ਅਤੇ ਫਿਰ ਬਿਲਕੁਲ ਬਰਬਾਦ ਹੋ ਗਿਆ। ਪਿਆਰੇ ਬੱਚੋ, ਇਹ ਸ਼ਖਸ ਉਹਨਾਂ ਲੋਕਾਂ ਨੂੰ ਜ਼ਾਹਿਰ ਕਰਦਾ ਹੈ ਜਿਹੜੇ ਕਿ ਖੁਸ਼ਖਬਰੀ ਦੇ ਕਲਾਮ 'ਤੇ ਅਮਲ ਨਹੀਂ ਕਰਦੇ, ਬਲਕਿ ਆਪਣੇ ਨੇਕ ਕੰਮਾਂ ਅਤੇ ਆਪਣੇ ਨਜ਼ਰੀਆਤ 'ਤੇ ਭਰੋਸਾ ਕਰਦੇ ਨੇ। ਐਸੇ ਲੋਕਾਂ ਦੇ ਲਈ ਨਿਜਾਤ ਪਾਉਣ ਜਾਂ ਨਾ ਪਾਉਣ ਦੇ ਲਈ ਹਿਕਮਤ ਅਤੇ ਹਮਾਕਤ ਦੋਨਾਂ ਦਾ ਬਹੁਤ ਅਮਲ ਦਖਲ ਹੈ। ਸੋ ਇਸ ਲਈ ਮਹਿਜ਼ ਖੁਦਾ ਦੇ ਕਲਾਮ ਨੂੰ ਸੁਣਨਾ ਹੀ ਕਾਫੀ ਨਹੀਂ, ਬਲਕਿ ਉਹਦੇ 'ਤੇ ਅਮਲ ਵੀ ਕਰਨਾ ਹੈ। ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਇਮਤਿਹਾਨ 'ਚ ਪੂਰੇ ਉਤਰੀਏ ਅਤੇ ਇਸ ਦੁਨੀਆਂ ਦੀਆਂ ਆਜ਼ਮਾਇਸ਼ਾਂ ਅਤੇ ਮੁਸੀਬਤਾਂ ਦਾ ਮੁਕਾਬਲਾ ਕਰੀਏ ਤਾਂ ਫਿਰ ਸਾਨੂੰ ਹਿਕਮਤ ਦਾ ਚੁਣਾਵ ਕਰਨਾ ਹੋਏਗਾ। ਸਾਨੂੰ ਖੁਦਾਵੰਦ ਦੇ ਪਾਕ ਨਿਵਿਸ਼ਤਿਆਂ ਤੋਂ ਵਾਕਿਫ ਹੋਣਾ ਹੋਏਗਾ ਤਾਂ ਕਿ ਉਹ ਮਸੀਹ 'ਤੇ ਈਮਾਨ ਲਿਆਉਣ ਨਾਲ ਨਜਾਤ ਹਾਸਿਲ ਕਰਨ ਅਤੇ ਖੁਦਾਵੰਦ ਉਹਨਾਂ ਨੂੰ ਦਿਨਾਈ ਵੀ ਬਖਸ਼ ਸਕੇ। ਅਤੇ ਇਹ ਦਿਨਾਈ ਸਿਰਫ ਸਾਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਸੁਣਨ ਅਤੇ ਉਹਦੇ 'ਤੇ ਅਮਲ ਕਰਨ ਨਾਲ ਹੀ ਹਾਸਿਲ ਹੁੰਦੀ ਹੈ। ਪਿਆਰੇ ਬੱਚੋ, ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਲਈ ਇੱਕ ਅੱਛੀ ਬੁਨਿਆਦ ਕਾਇਮ ਕਰੀਏ ਤਾਂ ਕਿ ਹਕੀਕੀ ਜ਼ਿੰਦਗੀ 'ਤੇ ਕਬਜ਼ਾ ਕਰ ਸਕੀਏ। ਕਲਾਮੇ ਮੁਕੱਦਸ ਨੂੰ ਮੁਸਲਸਲ ਸੁਣਦੇ ਰਹਿਣਾ ਅਤੇ ਉਹਨੂੰ ਮੰਨਣਾ ਅੱਛੀ ਬੁਨਿਆਦ ਮੁਹੱਈਆ ਕਰਦਾ ਹੈ। ਇਸ ਤਰ੍ਹਾਂ ਇਨਸਾਨ ਦਾ ਇੱਕ ਅੱਛਾ ਅਤੇ ਮਜ਼ਬੂਤ ਚਾਲ ਚਲਨ ਬਣਦਾ ਹੈ ਜਿਹਦੇ 'ਤੇ ਦੁਨੀਆ ਦੇ ਤੂਫਾਨ ਅਸਰਅੰਦਾਜ਼ ਨਹੀਂ ਹੁੰਦੇ। ਪਿਆਰੇ ਬੱਚੋ, ਯਾਦ ਰੱਖੋ ਕਿ ਮਸੀਹ ਯਿਸੂ ਅਬਦੀ ਚਟਾਨ ਏ। ਜਦੋਂ ਤੱਕ ਅਸੀਂ ਉਹਨਾਂ ਦੇ ਕੋਲ ਨਹੀਂ ਆਉਂਦੇ, ਬਾਕੀ ਤਮਾਮ ਬੁਨਿਆਦਾਂ ਬੇਬੁਨਿਆਦ ਨੇ, ਯਾਨੀ ਕਿ ਰੇਤ 'ਤੇ ਰੱਖੀਆਂ ਹੋਈਆਂ ਸਾਬਿਤ ਹੋਣਗੀਆਂ। ਇਨਸਾਨੀ ਚਾਲ ਚਲਨ ਜਾਂ ਸੀਰਤ ਵੀ ਇਮਾਰਤ ਦੀ ਤਰ੍ਹਾਂ ਆਹਿਸਤਾ ਆਹਿਸਤਾ ਤਾਮੀਰ ਹੁੰਦੀ ਏ। ਸੋ ਇਸ ਲਈ ਸਾਨੂੰ ਆਪਣਾ ਚਾਲ ਚਲਨ ਵੀ ਹਰ ਰੋਜ਼ ਤਾਮੀਰ ਕਰਨਾ ਚਾਹੀਦਾ ਏ। ਜਿਸ ਤਰ੍ਹਾਂ ਇਮਾਰਤ ਨੂੰ ਆਂਧੀ, ਬਾਰਿਸ਼ ਅਤੇ ਤੂਫਾਨ ਦਾ ਸਾਹਮਣਾ ਕਰਨਾ ਹੁੰਦਾ ਹੈ, ਇਸੇ ਤਰ੍ਹਾਂ ਸਾਡੇ ਚਾਲ ਚਲਨ ਦਾ ਵੀ ਇਮਤਿਹਾਨ ਹੋਏਗਾ। ਅਗਰ ਸਾਡੀ ਸੀਰਤ ਆਜ਼ਮਾਇਸ਼ਾਂ ਦੇ ਮੁਕਾਬਲੇ 'ਚ ਕਾਇਮ ਨਾ ਰਹਿ ਸਕੇ ਤਾਂ ਸਾਡੀ ਬੁਨਿਆਦ ਰੇਤ 'ਤੇ ਰੱਖੀ ਹੋਈ ਏ, ਜਿਹੜੀ ਕਿ ਬਿਲਾਖਿਰ ਖਤਰਨਾਕ ਸਾਬਿਤ ਹੋਏਗੀ। ਤੇ ਐਸੀ ਬੁਨਿਆਦ ਕਿਸੇ ਵੀ ਵਕਤ ਧੋਖਾ ਦੇ ਜਾਏਗੀ। ਸੋ ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਯਿਸੂ ਮਸੀਹ ਤੇ ਈਮਾਨ ਰੱਖੀਏ, ਕਿਉਂਕਿ ਉਹੀ ਸਾਡੀ ਅਬਦੀ ਚਟਾਨ ਹੈ। ਸੋ ਬੱਚੋ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ, ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਬਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ, ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਸਾਥੀਓ, ਮੇਰਾ ਆ ਈਮਾਨ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਜਿਸ ਗੱਲ ਨੂੰ ਬਾਈਬਲ ਮੁਕੱਦਸ 'ਚੋਂ ਸਿੱਖਾਂਗੇ ਉਹ ਏ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਨ ਵਾਲੇ ਅਤੇ ਸਿੱਖਣ ਵਾਲੇ ਵੀ ਬਣਨੇ ਹਾਂ ਕਿ ਕਿਸ ਤਰ੍ਹਾਂ ਇੱਕ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਸੋ ਜਿਹੜੇ ਲੋਕ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਦੇ ਨੇ ਜਾਂ ਜਿਹੜੇ ਸ਼ਾਦੀਸ਼ੁਦਾ ਜ਼ਿੰਦਗੀ ਵਿੱਚ ਦਾਖਲ ਹੋਣ ਵਾਲੇ ਨੇ, ਅੱਜ ਦਾ ਪੈਗਾਮ ਉਹਨਾਂ ਸਾਰਿਆਂ ਲੋਕਾਂ ਦੇ ਲਈ ਬੜਾ ਹੀ ਅਹਿਮ ਹੈ। ਇਸ ਲਈ ਸਾਥੀਓ, ਅੱਜ ਦੇ ਕਲਾਮ ਨੂੰ ਬੜੀ ਤਵੱਜਾ ਦੇ ਨਾਲ ਤੁਸੀਂ ਸੁਣੋ। ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਬਹੁਤ ਕੁਝ ਸਿੱਖਣ ਵਾਲੇ ਅਤੇ ਜਾਣਨ ਵਾਲੇ ਬਣੋਗੇ, ਅਤੇ ਇਸ ਗੱਲ ਦੀ ਵੀ ਤੁਸੀਂ ਬਾਈਬਲ ਮੁਕੱਦਸ 'ਚੋਂ ਤਾਲੀਮ ਪਾ ਸਕੋਗੇ ਕਿ ਖੁਦਾ ਦਾ ਕਲਾਮ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦਾ ਹੈ ਕਿ ਕਿਸ ਤਰ੍ਹਾਂ ਅਸੀਂ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ 'ਚੋਂ ਅੱਜ ਦੀ ਮਰਕਜ਼ੀ ਆਇਤ ਨੂੰ ਪੜ੍ਹੀਏ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਲੂਸ ਰਸੂਲ ਦਾ ਖਤ ਇਫਸੀਓਂ ਦੇ ਨਾਮ ਇਹਦੇ 5 ਬਾਬ ਦੀ 22 ਆਇਤ ਤੋਂ ਲੈ ਕੇ 25 ਆਇਤ ਤੱਕ ਪੜ੍ਹੀਏ, ਅਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਇਹ ਬੀਵੀਓ ਆਪਣੇ ਸ਼ੋਹਰਾਂ ਦੇ ਅੰਜੀ ਤਾਬੇ ਰਵੋ ਜਿਵੇਂ ਖੁਦਾਵੰਦ ਦੀ, ਕਿਉਂਕਿ ਸ਼ੋਹਰ ਬੀਵੀ ਦਾ ਸਿਰ ਏ ਜਿਵੇਂ ਕਿ ਮਸੀਹ ਕਲੀਸੀਆ ਦਾ ਸਿਰ ਏ ਅਤੇ ਉਹ ਖੁਦ ਬਦਨ ਦਾ ਬਚਾਉਣ ਵਾਲਾ ਹੈ। ਲੇਕਿਨ ਜਿਵੇਂ ਕਲੀਸੀਆ ਮਸੀਹ ਦੇ ਤਾਬੇ ਵੇ, ਉਂਝ ਬੀਵੀਆਂ ਵੀ ਹਰ ਗੱਲ ਵਿੱਚ ਆਪਣੇ ਸ਼ੋਹਰਾਂ ਦੇ ਤਾਬੇ ਹੋਣ, ਅਤੇ ਇਹ ਸ਼ੋਹਰੋ ਆਪਣੀ ਬੀਵੀਆਂ ਦੇ ਨਾਲ ਮੁਹੱਬਤ ਰੱਖੋ ਜਿਵੇਂ ਮਸੀਹ ਨੇ ਵੀ ਕਲੀਸੀਆ ਦੇ ਨਾਲ ਮੁਹੱਬਤ ਕਰਕੇ ਆਪਣੇ ਆਪ ਨੂੰ ਉਹਦੇ ਵਾਸਤੇ ਮੌਤ ਦੇ ਹਵਾਲੇ ਕਰ ਦਿੱਤਾ ਹੈ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਪਲੂਸ ਰਸੂਲ ਸ਼ੋਹਰਾਂ ਨੂੰ ਅਤੇ ਬੀਵੀਆਂ ਨੂੰ, ਯਾਨੀ ਕਿ ਉਹਨਾਂ ਲੋਕਾਂ ਨੂੰ ਜਿਹੜੇ ਕਿ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਦੇ ਨੇ, ਉਹਨਾਂ ਨੂੰ ਆਹ ਗੱਲ ਕਹਿਣ ਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਤਾਬੇ ਰਵੋ। ਸੋ ਸਾਥੀਓ, ਗੱਲ ਸੱਚ ਏ ਕਿ ਜਦੋਂ ਸ਼ੋਹਰ ਆਪਣੀ ਬੀਵੀ ਦੇ ਨਾਲ ਅਤੇ ਬੀਵੀ ਆਪਣੇ ਸ਼ੋਹਰ ਦੇ ਨਾਲ ਮੁਹੱਬਤ ਰੱਖਦੀ ਏ, ਜਦੋਂ ਆ ਇੱਕ ਦੂਜੇ ਦੇ ਤਾਬੇ ਹੁੰਦੇ ਨੇ, ਇੱਕ ਦੂਜੇ ਦੀ ਇੱਜ਼ਤ ਕਰਦੇ ਨੇ, ਇੱਕ ਦੂਜੇ ਦਾ ਇਤਰਾਮ ਕਰਦੇ ਨੇ, ਜਦੋਂ ਆ ਇੱਕ ਦੂਜੇ ਨਾਲ ਪਿਆਰ ਕਰਦੇ ਨੇ, ਉਸ ਵੇਲੇ ਮੀਆਂ ਬੀਵੀ ਇੱਕ ਕਾਮਯਾਬ ਜ਼ਿੰਦਗੀ ਗੁਜ਼ਾਰਨ ਵਾਲੇ ਬਣਦੇ ਨੇ। ਸਾਥੀਓ, ਆ ਗੱਲ ਯਾਦ ਰੱਖੋ ਕਿ ਸ਼ਾਦੀ ਇੱਕ ਖੁਸ਼ੀ ਅਤੇ ਰਹਿਮਤ ਏ, ਪਰ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਨਾ ਸਮਝਣ ਦੀ ਵਜ੍ਹਾ ਤੋਂ ਇੱਕ ਦੂਜੇ ਦੇ ਲਈ ਜ਼ਹਿਮਤ ਬਣ ਜਾਂਦੇ ਨੇ। ਮੀਆਂ ਬੀਵੀ ਦਾ ਰਿਸ਼ਤਾ ਮੁਹੱਬਤ ਤੇ ਮਬਨੀ ਹੋਣਾ ਚਾਹੀਦਾ ਹੈ, ਕਿਉਂਕਿ ਮੁਹੱਬਤ ਲੈਣ ਦੇਣ ਦਾ ਨਾਮ ਹੈ। ਮੁਹੱਬਤ ਅਜ਼ਦਵਾਜੀ ਜ਼ਿੰਦਗੀ ਦੀ ਬੁਨਿਆਦ ਹੈ। ਜਿਸ ਸ਼ਾਦੀਸ਼ੁਦਾ ਜੋੜੇ ਵਿੱਚ ਪਿਆਰ ਨਹੀਂ ਹੁੰਦਾ, ਇਤਰਾਮ ਨਹੀਂ ਹੁੰਦਾ, ਇੱਕ ਦੂਜੇ ਦੀ ਇੱਜ਼ਤ ਨਹੀਂ ਹੁੰਦੀ, ਉਹ ਸ਼ਾਦੀਸ਼ੁਦਾ ਜੋੜਾ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿੰਦਾ। ਪਰ ਜਿਹੜਾ ਸ਼ਾਦੀਸ਼ੁਦਾ ਜੋੜਾ ਪਿਆਰ ਮੁਹੱਬਤ ਵਿੱਚ ਰਹਿੰਦਾ, ਇੱਕ ਦੂਜੇ ਦੀ ਫਿਕਰ ਕਰਦਾ, ਇੱਕ ਦੂਜੇ ਨਾਲ ਮੁਹੱਬਤ ਰੱਖਦਾ, ਉਹ ਹਮੇਸ਼ਾ ਕਾਇਮ ਰਹਿੰਦਾ ਅਤੇ ਕਾਮਯਾਬ ਜ਼ਿੰਦਗੀ ਗੁਜ਼ਾਰਨ ਵੱਲ ਬਣਦਾ ਹੈ। ਅਤੇ ਸਾਥੀ, ਉਹ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦਾ ਮਤਲਬ ਹੈ ਕਿ ਖੁਸ਼ੀ ਪਾਉਣਾ, ਸ਼ਾਦਮਾਨੀ ਹਾਸਲ ਕਰਨਾ, ਇਤਮਾਨ ਅਤੇ ਆਰਾਮ ਵਿੱਚ ਜ਼ਿੰਦਗੀ ਗੁਜ਼ਾਰਨਾ। ਸਾਥੀ, ਅਸੀਂ ਵੇਖਦੇ ਕਿ ਬਹੁਤ ਸਾਰੇ ਐਸੇ ਵੀ ਸ਼ਾਦੀਸ਼ੁਦਾ ਜੋੜੇ ਨੇ ਜਿਹੜੇ ਕਿ ਲੜਦੇ ਰਹਿੰਦੇ ਨੇ, ਜਿਹਦੀ ਵਜ੍ਹਾ ਤੋਂ ਉਹਨਾਂ ਦੇ ਅੰਦਰ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਨੇ, ਇੱਕ ਦੂਜੇ ਦਾ ਇਤਰਾਮ ਖਤਮ ਹੋ ਜਾਂਦਾ ਹੈ, ਇੱਕ ਦੂਜੇ ਦੀ ਇੱਜ਼ਤ ਖਤਮ ਹੋ ਜਾਂਦੀ ਹੈ। ਅਤੇ ਜਿੱਥੇ ਇੱਕ ਦੂਜੇ ਦੀ ਇੱਜ਼ਤ ਨਹੀਂ ਪਾਈ ਜਾਂਦੀ, ਇਤਰਾਮ ਨਹੀਂ ਕੀਤਾ ਜਾਂਦਾ, ਜਿੱਥੇ ਮੁਹੱਬਤ ਨਹੀਂ ਪਾਈ ਜਾਂਦੀ, ਉੱਥੇ ਯਕੀਨਨ ਲੜਾਈ ਝਗੜਾ ਹੀ ਰਹਿੰਦਾ ਹੈ, ਉੱਥੇ ਨੁਕਸਾਨ ਹੁੰਦਾ ਹੈ। ਸੋ ਇਸ ਲਈ ਮੇਰੇ ਭਰਾਵੋ, ਮੇਰੀ ਭੈਣੋ, ਮੈਂ ਤੁਹਾਨੂੰ ਇਸ ਗੱਲ ਦੀ ਸਲਾਹ ਦੇਵਾਂਗਾ, ਇਸ ਗੱਲ ਦਾ ਮਸ਼ਵਰਾ ਦੇਵਾਂਗਾ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਮੁਹੱਬਤ ਨੂੰ ਕੰਮ ਕਰਨ ਦਿਵੋ। ਅਤੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਕਿ ਹਰ ਇਨਸਾਨ ਵਿੱਚ ਖੂਬੀਆਂ ਅਤੇ ਖਾਮੀਆਂ ਹੁੰਦੀਆਂ ਨੇ, ਇਸ ਲਈ ਅਸੀਂ ਇੱਕ ਦੂਜੇ ਨੂੰ ਖੂਬੀਆਂ ਅਤੇ ਖਾਮੀਆਂ ਸਮੇਤ ਕਬੂਲ ਕਰੀਏ, ਅਤੇ ਆਹੀ ਅਕਲਮੰਦੀ ਅਤੇ ਬਹਾਦਰੀ ਦੀ ਨਿਸ਼ਾਨੀ ਹੈ। ਜਿਹੜੇ ਲੋਕ ਇੱਕ ਦੂਜੇ ਦੀਆਂ ਖਾਮੀਆਂ ਨੂੰ, ਖੂਬੀਆਂ ਨੂੰ ਕਬੂਲ ਕਰਦੇ ਨੇ, ਯਕੀਨਨ ਮੁਹੱਬਤ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਕੰਮ ਕਰਦੀ ਹੈ, ਜਿਹਦੀ ਵਜ੍ਹਾ ਤੋਂ ਉਹ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ, ਮੁਸੀਬਤਾਂ ਤੋਂ ਬਚੇ ਰਹਿੰਦੇ ਨੇ। ਅਕਸਰ ਮੀਆਂ ਬੀਵੀ ਬਹਿਸੋ ਮੁਬਾਹਿਸਾ ਬੜਾ ਕਰਦੇ ਨੇ, ਯਾਨੀ ਕਿ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਦੇ ਲਈ ਬਹੁਤ ਜ਼ਿਆਦਾ ਬੋਲਦੇ ਨੇ, ਜਿਹਦੀ ਵਜ੍ਹਾ ਤੋਂ ਕਈ ਦਫ਼ਾ ਲੜਾਈ ਝਗੜਾ ਪੈਦਾ ਹੋ ਜਾਂਦਾ ਹੈ। ਸੋ ਅਕਲਮੰਦੀ ਇਸ ਗੱਲ ਵਿੱਚ ਹੀ ਹੈ ਕਿ ਜਦੋਂ ਬੀਵੀ ਜਾਂ ਸ਼ੋਹਰ ਬੋਲਦਾ, ਉਸ ਵੇਲੇ ਕੋਈ ਇੱਕ ਚੁੱਪ ਰਹੇ। ਅਗਰ ਸ਼ੋਹਰ ਗੁੱਸੇ ਵਿੱਚ ਹੈ ਤਾਂ ਬੀਵੀ ਨੂੰ ਚਾਹੀਦਾ ਕਿ ਉਹ ਖਾਮੋਸ਼ ਰਹੇ, ਅਤੇ ਅਗਰ ਬੀਵੀ ਗੁੱਸੇ ਵਿੱਚ ਹੈ ਤਾਂ ਸ਼ੋਹਰ ਨੂੰ ਚਾਹੀਦਾ ਕਿ ਉਹ ਖਾਮੋਸ਼ ਰਹੇ। ਔਰ ਫਿਰ ਸ਼ੋਹਰ ਨੂੰ ਅਤੇ ਬੀਵੀ ਨੂੰ ਵੀ ਇਹ ਗੱਲ ਚਾਹੀਦੀ ਹੈ ਕਿ ਉਹ ਇੱਕ ਦੂਜੇ ਦੇ ਸਾਹਮਣੇ ਆਪਣੀ ਗਲਤੀ ਨੂੰ ਤਸਲੀਮ ਕਰੇ, ਅਤੇ ਇੱਕ ਦੂਜੇ ਦੀ ਖਿਦਮਾਤ ਨੂੰ ਖੁੱਲ੍ਹੇ ਦਿਲ ਦੇ ਨਾਲ ਕਬੂਲ ਕਰੇ। ਅਗਰ ਸ਼ੋਹਰ ਕੋਈ ਅੱਛਾ ਕੰਮ ਕਰਦਾ ਹੈ, ਅਗਰ ਉਹਨੂੰ ਕੋਈ ਕਾਮਯਾਬੀ ਹਾਸਲ ਹੁੰਦੀ ਹੈ, ਬੀਵੀ ਨੂੰ ਆ ਚਾਹੀਦਾ ਕਿ ਉਹਦੀ ਹੌਸਲਾ ਅਫਜ਼ਾਈ ਕਰੇ, ਅਤੇ ਅਗਰ ਬੀਵੀ ਨੂੰ ਕੋਈ ਕਾਮਯਾਬੀ ਹਾਸਲ ਹੁੰਦੀ ਹੈ, ਅਗਰ ਉਹ ਕੋਈ ਅੱਛਾ ਕੰਮ ਅੰਜਾਮ ਦਿੰਦੀ ਹੈ, ਉਸ ਵੇਲੇ ਸ਼ੋਹਰ ਨੂੰ ਆ ਚਾਹੀਦਾ ਕਿ ਉਹਦੀ ਹੌਸਲਾ ਅਫਜ਼ਾਈ ਕਰੇ, ਉਹਦਾ ਹੋਰ ਜ਼ਿਆਦਾ ਹੌਸਲਾ ਵਧਾਏ। ਇਸੇ ਤਰ੍ਹਾਂ ਇੱਕ ਦੂਜੇ ਦੇ ਲਈ ਤਰੱਕੀ ਦਾ ਸਬਬ ਠਹਿਰਿਆ ਜਾ ਸਕਦਾ ਹੈ, ਬਰਕਤ ਦਾ ਸਬਬ ਠਹਿਰਿਆ ਜਾ ਸਕਦਾ ਹੈ। ਅਗਰ ਸ਼ੋਹਰ ਪਰੇਸ਼ਾਨ ਹੈ, ਕਿਸੇ ਮੁਸ਼ਕਿਲ ਪਰੇਸ਼ਾਨੀ ਤੋਂ ਗੁਜ਼ਰਨ ਦਿਆ ਹੈ, ਬਿਮਾਰੀ ਤੋਂ ਗੁਜ਼ਰਨ ਦਿਆ ਹੈ, ਮੁਸੀਬਤ ਤੋਂ ਗੁਜ਼ਰਨ ਦਿਆ ਹੈ, ਉਸ ਵੇਲੇ ਬੀਵੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ੋਹਰ ਦਾ ਸਾਥ ਦੇਵੇ, ਉਹਦੇ ਦੁੱਖ ਸੁੱਖ ਵਿੱਚ ਉਹਦੇ ਨਾਲ ਹੋਏ। ਅਗਰ ਬੀਵੀ ਪਰੇਸ਼ਾਨ ਹੈ ਤਾਂ ਸ਼ੋਹਰ ਨੂੰ ਚਾਹੀਦਾ ਹੈ ਕਿ ਉਹ ਉਹਦਾ ਖਿਆਲ ਰੱਖੇ, ਉਹਦੀ ਮੁਸ਼ਕਿਲ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ, ਉਹਦੀ ਹਿੰਮਤ ਵਧਾਏ, ਕਿਉਂਕਿ ਇਸ ਤਰ੍ਹਾਂ ਹੀ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦਿੰਦੇ ਹੋਇਆਂ, ਸ਼ਾਮਿਲ ਹੁੰਦੇ ਹੋਇਆਂ ਅੱਛੀ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਅਤੇ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 362 ਤੋਂ ਲੈ ਕੇ 364 ਤੱਕ ਇਹ ਗੱਲ ਬਿਆਨ ਕਰਦੀ ਹੈ ਕਿ ਭਾਵੇਂ ਮੁਸ਼ਕਿਲਾਂ ਅਤੇ ਪਸਤ ਹਿੰਮਤੀ ਦਾ ਸਾਹਮਣਾ ਹੋਏ, ਫਿਰ ਵੀ ਨਾ ਖਾਵੰਦ ਅਤੇ ਨਾ ਬੀਵੀ ਆਪਣੇ ਦਿਲ ਵਿੱਚ ਆਹ ਖਿਆਲ ਆਵੇ ਕਿ ਸਾਡਾ ਇਤਿਹਾਦ ਗਲਤੀ 'ਤੇ ਮਬਨੀ ਹੈ। ਮੀਆਂ ਬੀਵੀ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਦਾ ਫੈਸਲਾ ਕਰਨ ਕਿ ਭਾਵੇਂ ਕੁਝ ਵੀ ਹੋਏ, ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ ਅਤੇ ਹਮੇਸ਼ਾ ਅੱਛੀ ਸੋਚ ਰੱਖਾਂਗੇ। ਜ਼ਿੰਦਗੀ ਦੀ ਜੰਗ ਲੜਨ ਦੇ ਲਈ ਇੱਕ ਦੂਜੇ ਦੀ ਹਿੰਮਤ ਵਧਾਉਂਦੇ ਰਹਾਂਗੇ, ਇੱਕ ਦੂਜੇ ਦੀ ਖੁਸ਼ੀ ਵਿੱਚ ਇਜ਼ਾਫਾ ਕਰਨ ਦੇ ਲਈ ਗੁਰਖੋਸ ਕਰਦੇ ਰਹਾਂਗੇ। ਦੋ ਤਰਫਾ ਮੁਹੱਬਤ ਅਤੇ ਬਾਹਮੀ ਬਰਦਾਸ਼ਤ ਮੌਜੂਦ ਰਹੇ, ਫਿਰ ਸ਼ਾਦੀ ਮੁਹੱਬਤ ਦੇ ਖਾਤਮੇ ਦੀ ਬਜਾਏ ਪਹਿਲੀ ਵਾਂਗੂ ਦੀ ਮੁਹੱਬਤ ਵਿੱਚ ਤਬਦੀਲ ਹੋ ਜਾਏਗੀ। ਯਾਦ ਰੱਖੋ ਕਿ ਬੇਪਨਾਹ ਮੁਹੱਬਤ ਵਿੱਚ ਖੁਸ਼ੀ ਅਤੇ ਸ਼ਾਦਮਾਨੀ ਪਾਈ ਜਾਂਦੀ ਹੈ। ਮੀਆਂ ਬੀਵੀ ਦੋਵੇਂ ਇੱਕ ਦੂਜੇ ਦੀ ਖੁਸ਼ੀ ਦੇ ਲਈ ਦੁਆ ਕਰਦੇ ਰਹਿਣ, ਛੋਟੀ ਛੋਟੀ ਗੱਲਾਂ ਵਿੱਚ ਇੱਕ ਦੂਜੇ ਨੂੰ ਖੁਸ਼ ਕਰਨ, ਮੀਆਂ ਬੀਵੀ ਇੱਕ ਦੂਜੇ ਤੇ ਇਤਮਾਦ ਕਰਨ, ਇਕੱਠੇ ਬਹਿ ਕੇ ਆਪਣੀ ਜ਼ਿੰਮੇਦਾਰੀਆਂ ਤੇ ਗੁਰਖੋਸ ਕਰਨ, ਦੋਵੇਂ ਮਿਲ ਜੁਲ ਕੇ ਆਪਣੇ ਬੱਚਿਆਂ ਦੀ ਬਿਹਤਰੀ ਦੇ ਲਈ ਸੋਚਣ ਤੇ ਕੰਮ ਕਰਨ, ਬੱਚਿਆਂ ਦੀ ਮੌਜੂਦਗੀ ਵਿੱਚ ਇੱਕ ਦੂਜੇ ਤੇ ਨੁਕਤਾਚੀਨੀ ਨਾ ਕਰਨ, ਇੱਕ ਦੂਜੇ ਦੇ ਨਾਲ ਲੜਨ ਨਾ, ਇੱਕ ਦੂਜੇ ਨੂੰ ਬੁਰਾ ਭਲਾ ਨਾ ਕਹਿਣ, ਤੇ ਨਾ ਹੀ ਇੱਕ ਦੂਜੇ ਦੇ ਫੈਸਲੇ ਤੇ ਸਵਾਲ ਉਠਾਉਣ। ਬੀਵੀ ਨੂੰ ਬੜੀ ਇਤਿਆਦ ਨਾਲ ਰਹਿਣਾ ਚਾਹੀਦਾ ਹੈ, ਕਿ ਕਿਧਰੇ ਉਹਦੇ ਖਾਵੰਦ ਦੇ ਕੰਮ ਨੂੰ ਜਿਹੜਾ ਉਹ ਬੱਚਿਆਂ ਦੇ ਲਈ ਕਰਨ ਦਿਆ ਹੈ ਉਹਨੂੰ ਮੁਸ਼ਕਲ ਨਾ ਬਣਾ ਦੇਵੇ। ਖਾਵੰਦ ਬੀਵੀ ਦੀ ਹਿੰਮਤ ਅਫਜ਼ਾਈ ਕਰੇ ਤੇ ਉਹਨੂੰ ਨੇਕ ਮਸ਼ਵਰੇ ਦੇਵੇ ਜਿਹਦੀ ਵਜ੍ਹਾ ਤੋਂ ਉਹਨੂੰ ਨਵਾਂ ਹੌਸਲਾ ਹਾਸਿਲ ਹੋਏ ਤੇ ਉਹਨੂੰ ਦਲੇਰੀ ਮਿਲੇ। ਸੋ ਸਾਥੀਓ, ਜਦੋਂ ਮੀਆਂ ਬੀਵੀ ਇੱਕ ਦੂਜੇ ਦੇ ਲਈ ਖੁਸ਼ੀ ਤੇ ਤਰੱਕੀ ਦਾ ਬਾਇਸ ਬਣਨਗੇ, ਜਦੋਂ ਉਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਇੱਕ ਦੂਜੇ ਦਾ ਖਿਆਲ ਰੱਖਣਗੇ, ਇੱਕ ਦੂਜੇ ਤੇ ਇਤਮਾਦ ਕਰਨਗੇ, ਇੱਕ ਦੂਜੇ ਤੇ ਭਰੋਸਾ ਰੱਖਣਗੇ, ਜਦੋਂ ਉਹ ਇਕੱਠੇ ਬਹਿ ਕੇ ਆਪਣੀ ਆਪਣੀ ਜ਼ਿੰਮੇਵਾਰੀਆਂ ਤੇ ਗੁਰਖੋਸ ਕਰਨਗੇ, ਇੱਕ ਦੂਜੇ ਦਾ ਇਤਰਾਮ ਕਰਨਗੇ, ਉਸ ਵੇਲੇ ਯਕੀਨਨ ਮੀਆਂ ਬੀਵੀ ਨਵਾਂ ਹੌਸਲਾ ਪਾਉਂਦੇ ਹੋਇਆਂ ਦਲੇਰੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕਣਗੇ। ਸਾਥੀਓ, ਖੁਦਾ ਪਾਕ ਨੇ ਮਰਦ ਤੇ ਔਰਤ ਨੂੰ ਇੱਕ ਵਰਗੀ ਇੱਜ਼ਤ ਤੇ ਵਕਾਰ ਦੇ ਨਾਲ ਪੈਦਾ ਕੀਤਾ ਹੈ। ਇਸ ਲਈ ਨਾ ਕੋਈ ਵੱਡਾ ਹੈ ਤੇ ਨਾ ਕੋਈ ਛੋਟਾ ਹੈ, ਨਾ ਕੋਈ ਆਕਾ ਹੈ ਤੇ ਨਾ ਕੋਈ ਗੁਲਾਮ ਹੈ। ਸੋ ਸ਼ੋਹਰ ਨੂੰ ਆ ਸੋਚਣਾ ਨਹੀਂ ਚਾਹੀਦਾ ਕਿ ਬੀਵੀ ਉਹਦੇ ਪੈਰ ਦੀ ਜੁੱਤੀ ਹੈ, ਬਲਕਿ ਸ਼ੋਹਰ ਨੂੰ ਆ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਜਾਣੇ ਕਿ ਜਿੰਨੀ ਅਹਿਮੀਅਤ ਜਿੰਨੀ ਕਦਰ ਉਹਦੀ ਹੈ ਓਨੀ ਹੀ ਕਦਰ ਓਨੀ ਹੀ ਅਹਿਮੀਅਤ ਉਹਦੀ ਹੈ, ਦੋਵੇਂ ਬਰਾਬਰ ਨੇ, ਕਿਉਂਕਿ ਇਸ ਗੱਲ ਦੀ ਤਾਲੀਮ ਸਾਨੂੰ ਖੁਦਾ ਦੇ ਕਲਾਮ 'ਚ ਮਿਲਦੀ ਹੈ। ਸੋ ਲਿਹਾਜ਼ਾ ਦੋਵਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਦੂਜੇ ਦੀ ਇੱਜ਼ਤ ਕਰਨ, ਇੱਕ ਦੂਜੇ ਦਾ ਇਤਰਾਮ ਕਰਨ, ਕਿਉਂਕਿ ਦੋਵੇਂ ਖੁਦਾ ਦੀ ਸ਼ਬੀਹ ਤੇ ਨੇ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 334 ਵਿੱਚ ਇਹ ਗੱਲ ਲਿਖਦੀ ਹੈ ਕਿ ਨਾ ਖਾਵੰਦ ਤੇ ਨਾ ਹੀ ਬੀਵੀ ਨੂੰ ਇੱਕ ਦੂਜੇ ਦੇ ਉੱਤੇ ਹਕੂਮਤ ਜਤਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਵੀ ਇੱਕ ਦੂਜੇ ਨੂੰ ਮਜਬੂਰ ਨਾ ਕਰੇ ਕਿ ਉਹਦੀ ਖੁਆਇਸ਼ ਦਾ ਇਤਰਾਮ ਕੀਤਾ ਜਾਏ। ਐਂਜੀ ਕਰਨ ਨਾਲ ਤੁਸੀਂ ਇੱਕ ਦੂਜੇ ਦੀ ਮੁਹੱਬਤ ਹਾਸਿਲ ਨਹੀਂ ਕਰ ਸਕਦੇ। ਮਿਹਰਬਾਨ, ਬਰਦਾਸ਼ਤ ਕਰਨ ਵਾਲੇ, ਸ਼ਾਇਸਤਾ ਤੇ ਦੂਜੇ ਦੀ ਰਾਏ ਦਾ ਇਤਰਾਮ ਕਰਨ ਵਾਲੇ ਬਣੋ। ਫਿਰ ਖੁਦਾ ਦੀ ਮਿਹਰਬਾਨੀਆਂ ਨਾਲ ਤੁਸੀਂ ਇੱਕ ਦੂਜੇ ਨੂੰ ਖੁਸ਼ ਰੱਖਣ ਦੇ ਲਈ ਉਸ ਵਾਅਦੇ ਨੂੰ ਯਾਦ ਕਰੋ ਜਿਹੜਾ ਤੁਸੀਂ ਸ਼ਾਦੀ ਦੇ ਮੌਕੇ ਤੇ ਕੀਤਾ ਸੀ, ਤਾਂ ਕਿ ਉਹਨਾਂ ਨੂੰ ਪੂਰਾ ਕਰ ਸਕੋ। ਸੋ ਸਾਥੀਓ, ਸਵਿਹਨੇ ਕਿ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦੇ ਲਈ ਸਾਨੂੰ ਮੁਫੀਦ ਮਸ਼ਵਰੇ ਦਿੱਤੇ ਗਏ ਨੇ, ਬੜੀ ਅਹਿਮ ਗੱਲਾਂ ਦੱਸਿਆ ਗਿਆ ਨੇ ਜਿਨ੍ਹਾਂ 'ਤੇ ਅਸੀਂ ਅਮਲ ਕਰਕੇ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਨੂੰ ਕਾਮਯਾਬ ਬਣਾ ਸਕਦੇ ਹਾਂ ਅਤੇ ਬਹੁਤ ਸਾਰੀ ਪਰੇਸ਼ਾਨੀਆਂ ਤੋਂ, ਮੁਸੀਬਤਾਂ ਤੋਂ, ਲੜਾਈ ਝਗੜਿਆਂ ਤੋਂ, ਗਲਤ ਫਹਿਮੀਆਂ ਤੋਂ ਬਚ ਸਕਦੇ ਹਾਂ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਕੋਈ ਵੀ ਮਸਲਾ ਇੰਨਾ ਵੱਡਾ ਨਹੀਂ ਹੁੰਦਾ ਜਿਹੜਾ ਕਿ ਸਾਡੇ ਜ਼ਿੰਦਗੀਆਂ ਨੂੰ ਤਬਾਹ ਕਰ ਸਕੇ। ਸੋ ਜਦੋਂ ਮੀਆਂ ਬੀਵੀ ਇੱਕ ਦੂਜੇ ਨਾਲ ਰੋਜ਼ਾਨਾ ਆਪਣੀ ਮੁਹੱਬਤ ਦੇ ਜ਼ਹਾਰ ਕਰਨਗੇ, ਇੱਕ ਦੂਜੇ ਦੀ ਫਿਕਰ ਕਰਨਗੇ, ਪਿਆਰ ਤੇ ਮੁਹੱਬਤ ਦੇ ਬੋਲ ਬੋਲਣਗੇ, ਉਸ ਵੇਲੇ ਯਕੀਨਨ ਇੱਕ ਦੂਜੇ ਦੀ ਹਿੰਮਤ ਵਧੇਗੀ ਤੇ ਪਿਆਰ ਤੇ ਮੁਹੱਬਤ ਵੀ ਅੱਗੇ ਵਧੇਗਾ। ਤੇ ਜਿੱਥੇ ਮੁਹੱਬਤ ਹੈ, ਜਿੱਥੇ ਪਿਆਰ ਹੈ, ਉੱਥੇ ਅਮਨ ਹੈ, ਸਲਾਮਤੀ ਹੈ, ਸਕੂਨ ਹੈ, ਤਸੱਲੀ ਹੈ, ਖੁਸ਼ੀ ਹੈ। ਸੋ ਸਾਥੀ, ਉਹ ਆ ਗੱਲ ਯਾਦ ਰੱਖੋ ਕਿ ਸ਼ਾਦੀ ਵਿੱਚ ਸਭ ਤੋਂ ਪਹਿਲੂ ਜਿਹੜੀ ਗੱਲ ਦਾ ਹੋਣਾ ਜ਼ਰੂਰੀ ਹੈ ਉਹ ਹੈ ਭਰੋਸਾ ਤੇ ਇਤਮਾਦ, ਮੁਹੱਬਤ ਤੇ ਪਿਆਰ, ਕਿਉਂਕਿ ਮੁਹੱਬਤ ਖੁਸ਼ੀ ਦਾ ਨਾਮ ਹੈ। ਸੋ ਸ਼ੋਹਰ ਤੇ ਬੀਵੀ ਨੂੰ ਆ ਚਾਹੀਦਾ ਹੈ ਕਿ ਦੋਵੇਂ ਇੱਕ ਦੂਜੇ ਨਾਲ ਮੁਹੱਬਤ ਰੱਖਣ, ਦੋਸਤਾਨਾ ਰਵੱਈਆ ਅਪਣਾਉਣ, ਨਰਮੀ ਤੇ ਸਬਰ ਦੇ ਨਾਲ ਇੱਕ ਦੂਜੇ ਨਾਲ ਪੇਸ਼ ਆਉਣ, ਸਖਤ ਗੱਲਾਂ ਦੀ ਬਰਦਾਸ਼ਤ ਰੱਖਣ, ਤਾਂ ਕਿ ਜਿਹੜਾ ਰਿਸ਼ਤਾ ਹੈ ਉਹ ਮਜ਼ਬੂਤ ਹੋਏ। ਔਰ ਫਿਰ ਸਾਥੀ, ਉੱਥੇ ਮੈਂ ਤੁਹਾਨੂੰ ਇਸ ਗੱਲ ਦਾ ਵੀ ਮਸ਼ਵਰਾ ਦੇਣਾ ਚਾਹਾਂਗਾ ਕਿ ਨਾ ਹੀ ਸ਼ੋਹਰ ਆਪਣੀ ਬੀਵੀ ਦੇ ਸਾਹਮਣੇ ਕਿਸੇ ਦੂਜੀ ਬੀਵੀ ਦੀ ਮਿਸਾਲ ਦੇਵੇ ਤੇ ਨਾ ਹੀ ਬੀਵੀ ਆਪਣੇ ਸ਼ੋਹਰ ਦੇ ਸਾਹਮਣੇ ਕਿਸੇ ਦੂਜੇ ਸ਼ੋਹਰ ਦੀ ਮਿਸਾਲ ਦੇਵੇ, ਬਲਕਿ ਮੀਆਂ ਬੀਵੀ ਇੱਕ ਦੂਜੇ ਦੇ ਲਈ ਖੁਦ ਮਿਸਾਲੀ ਕਰਦਾਰ ਅਦਾ ਕਰਨ। ਬੀਵੀ ਨੂੰ ਚਾਹੀਦਾ ਕਿ ਉਹ ਨਾ ਸਿਰਫ ਆਪਣੇ ਬਲਕਿ ਆਪਣੇ ਸ਼ੋਹਰ ਦੇ ਬਜ਼ੁਰਗਾਂ ਦਾ, ਅਜ਼ੀਜ਼ਾਂ ਦਾ, ਰਿਸ਼ਤੇਦਾਰਾਂ ਦਾ ਇਤਰਾਮ ਕਰੇ। ਇਸੇ ਤਰ੍ਹਾਂ ਸ਼ੋਹਰ ਨੂੰ ਵੀ ਚਾਹੀਦਾ ਕਿ ਉਹ ਵੀ ਨਾ ਸਿਰਫ ਆਪਣੇ ਬਲਕਿ ਆਪਣੀ ਬੀਵੀ ਦੇ ਅਜ਼ੀਜ਼ਾਂ ਦਾ, ਬਜ਼ੁਰਗਾਂ ਦਾ, ਰਿਸ਼ਤੇਦਾਰਾਂ ਦਾ ਵੀ ਇਤਰਾਮ ਕਰੇ, ਕਿਉਂਕਿ ਆਹੀ ਅੱਛੇ ਇਨਸਾਨ ਦੀ ਨਿਸ਼ਾਨੀ ਹੈ। ਸੋ ਜਦੋਂ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਕਰਨਗੇ, ਇੱਕ ਦੂਜੇ ਦੀ ਇੱਜ਼ਤ ਕਰਨਗੇ, ਇੱਕ ਦੂਜੇ ਦੇ ਤਾਬੇ ਰਹਿਣਗੇ, ਉਸ ਵੇਲੇ ਯਕੀਨਨ ਖੁਦਾਵੰਦ ਕੋਲੋਂ ਬਰਕਤ ਪਾਉਣਗੇ। ਅਸੀਂ ਵੇਖਦੇ ਕਿ ਪਾਲੂਸ ਰਸੂਲ ਹਰ ਇੱਕ ਸ਼ੋਹਰ ਨੂੰ ਤੇ ਬੀਵੀ ਨੂੰ ਅਨਸੀਹਤ ਕਰਦਾ ਹੈ, ਇਸ ਗੱਲ ਦਾ ਮਸ਼ਵਰਾ ਦਿੰਦਾ ਹੈ ਕਿ ਜਿਹੜੀ ਬੀਵੀਆਂ ਨੇ ਉਹ ਆਪਣੇ ਸ਼ੋਹਰਾਂ ਦੇ ਤਾਬੇ ਰਹਿਣ, ਤੇ ਇਸੇ ਤਰ੍ਹਾਂ ਜਿਹੜੇ ਸ਼ੋਹਰ ਨੇ ਉਹ ਵੀ ਆਪਣੀ ਬੀਵੀਆਂ ਦੇ ਤਾਬੇ ਰਹਿਣ, ਯਾਨੀ ਕਿ ਮੀਆਂ ਬੀਵੀ ਇੱਕ ਦੂਜੇ ਦੀ ਇੱਜ਼ਤ ਕਰਨ, ਇੱਕ ਦੂਜੇ ਨਾਲ ਮੁਹੱਬਤ ਰੱਖਣ। ਸੋ ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ ਦੀ ਇਸ ਤਾਲੀਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਜਗ੍ਹਾ ਦੇਈਏ ਤੇ ਇਹਨਾਂ ਜ਼ਰੂਰੀਆਂ ਗੱਲਾਂ ਨੂੰ ਅਸੀਂ ਆਪਣੇ ਜ਼ਿਹਨ ਨਸ਼ੀਨ ਕਰੀਏ, ਇਹਨਾਂ 'ਤੇ ਅਮਲ ਕਰੀਏ, ਤਾਂ ਕਿ ਇੱਕ ਖੁਸ਼ਹਾਲ ਖਾਨਦਾਨ ਦੀ ਬੁਨਿਆਦ ਰੱਖ ਸਕੀਏ। ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਇੱਕ ਖੁਸ਼ਹਾਲ ਖਾਨਦਾਨ ਦੀ ਬੁਨਿਆਦ ਰੱਖਦਾ ਹੈ। ਸੋ ਮੀਆਂ ਬੀਵੀ ਦੀ ਸਲਾਮਤੀ, ਭਲਾਈ, ਖੁਸ਼ੀ ਇਸ ਗੱਲ ਵਿੱਚ ਹੀ ਪਾਈ ਜਾਂਦੀ ਏ। ਇਹਨਾਂ ਦੀ ਕਾਮਯਾਬ ਜ਼ਿੰਦਗੀ ਦਾ ਰਾਜ਼ ਇਸ ਗੱਲ ਵਿੱਚ ਹੀ ਪਾਇਆ ਜਾਂਦਾ ਹੈ ਕਿ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਰੱਖਣ ਅਤੇ ਇੱਕ ਦੂਜੇ ਦੇ ਤਾਬੇ ਹੋਣ। ਸੋ ਮੈਂ ਤਮਾਮ ਆਪਣੇ ਭਰਾਵਾਂ ਨੂੰ ਅਤੇ ਭੈਣਾਂ ਨੂੰ ਜਿਹੜੇ ਕਿ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਦੇ ਨੇ, ਜਿਹੜੇ ਅਜ਼ਦਵਾਜੀ ਜ਼ਿੰਦਗੀ ਸ਼ੁਰੂ ਕਰਨ ਵਾਲੇ ਨੇ, ਮੈਂ ਖੁਦਾਮ ਦੇ ਕਲਾਮ ਦੇ ਮੁਤਾਬਿਕ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਮੁਹੱਬਤ ਨੂੰ ਅਵਲ ਦਰਜਾ ਦੇਵੋ, ਕਿਉਂਕਿ ਖੁਦਾ ਮੁਹੱਬਤ ਏ। ਜਿਹੜੀ ਜ਼ਿੰਦਗੀ ਵਿੱਚ ਮੁਹੱਬਤ ਪੈ ਜਾਂਦੀ ਏ, ਯਕੀਨਨ ਉਹ ਜ਼ਿੰਦਗੀ ਕਾਮਯਾਬ ਅਤੇ ਸਰਫਰਾਜ਼ ਹੁੰਦੀ ਏ। ਸੋ ਆਓ ਸਾਥੀਓ, ਅਸੀਂ ਅੱਜ ਖੁਦਾ ਦੇ ਹਜ਼ੂਰ ਦੁਆ ਕਰੀਏ ਕਿ ਖੁਦਾਮਦ ਸਾਨੂੰ ਇੱਕ ਦੂਜੇ ਨਾਲ ਪਿਆਰ ਅਤੇ ਮੁਹੱਬਤ ਕਰਨਾ ਸਿਖਾਏ, ਤਾਂ ਕਿ ਸਾਡੇ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਹੋਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਮੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਮੰਦ, ਅਸਾਂ ਇਸ ਗੱਲ ਨੂੰ ਅੱਜ ਜਾਣੀਏ ਕਿ ਜਿਹੜੇ ਸ਼ਾਦੀਸ਼ੁਦਾ ਜੋੜੇ, ਜਿਹੜੇ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਤੋਂ ਤੇਰੇ ਜਲਾਲ ਜ਼ਾਹਿਰ ਹੁੰਦਾ ਹੈ ਅਤੇ ਉਹ ਬਰਕਤ ਪਾਉਂਦੇ ਨੇ, ਉਹਨਾਂ ਦੀ ਜ਼ਿੰਦਗੀ ਸਰਫਰਾਜ਼ ਹੁੰਦੀ ਏ ਅਤੇ ਉਹ ਇਸ ਦੁਨੀਆਂ ਵਿੱਚ ਕਾਮਯਾਬ ਅਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰਨ ਵਾਲੇ ਬਣਦੇ ਨੇ। ਇਹ ਖੁਦਾਵੰਦ, ਮੈਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਦੁਆ ਕਰਨਾ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਬੱਚਿਆਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੁਜ਼ਗਾਰ ਵਿੱਚ, ਕਾਰੋਬਾਰ ਵਿੱਚ ਬੜੀ ਬਰਕਤ ਪਾ ਅਤੇ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਪਿਆਰ ਅਤੇ ਮੁਹੱਬਤ ਨੂੰ ਪੈਦਾ ਕਰ, ਤਾਂ ਕਿ ਇਹ ਖੁਦਾਵੰਦ ਆ ਤੇਰੇ ਡਰ ਅਤੇ ਖੌਫ ਵਿੱਚ ਰਹਿੰਦੇ ਹੋਇਆਂ ਤੇਰੇ ਨਾਮ ਨੂੰ ਜਲਾਲ ਦੇ ਸਕਣ ਅਤੇ ਇੱਕ ਦੂਜੇ ਨਾਲ ਪਿਆਰ ਅਤੇ ਮੁਹੱਬਤ ਨਾਲ ਰਹਿ ਸਕਣ। ਤੂੰ ਇਹਨਾਂ ਨੂੰ ਕਬੂਲ ਫਰਮਾ ਅਤੇ ਇਹਨਾਂ ਨੂੰ ਅੱਜ ਦੇ ਇਸ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ। ਤੂੰ ਸਾਡੇ ਨਾਲ ਹੋ ਅਤੇ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0032310176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092310176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।